ਮੱਤੀ ਉਹਦਾ 7 ਬਾਪ ਉਹਦੀ 13 ਤੋਂ ਲੈ ਕੇ 29 ਅੱਜ ਤੱਕ ਇਹ ਸਮਾਂ ਚੋਣ ਕਰਨ ਦਾ ਹੈ। ਮੱਧ ਯੁੱਗ ਵਿੱਚੋਂ ਲੰਘਣ ਬਾਰੇ ਇੱਕ ਮਜ਼ੇਦਾਰ ਗੱਲ ਇਹ ਹੈ ਕਿ ਤੁਹਾਨੂੰ ਹੌਲੀ ਹੌਲੀ ਪਤਾ ਲੱਗਦਾ ਕਿ ਸਕੋਟਲੈਂਡ ਵਿੱਚ ਜੀਵਨ ਦੇ ਪੂਰੇ ਹਿੱਸੇ ਜਾਂ ਜੀਵਨ ਦੇ ਤਜਰਬੇ ਹਨ ਜੋ ਖਤਮ ਹੋ ਗਏ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਬਾਰੇ ਕੋਈ ਗਿਆਨ ਨਹੀਂ ਹੈ। ਸਟਾਫ ਦੀ ਟੀਮ ਵਿੱਚ ਹਰ ਸਮੇਂ ਮੈਂ ਜੈਨਟ ਜਾਂ ਮੈਂ ਕੁਝ ਗੱਲ ਕਹਿੰਦੇ ਹਾਂ ਜਾਂ ਕੋਈ ਸ਼ਬਦ ਵਰਤਦੇ ਹਾਂ ਜਿਹੜੀ ਛੋਟੀ ਉਮਰ ਦੇ ਜਿਹੜੀ ਟੀਮ ਮੈਂਬਰ ਆ ਉਹਨਾਂ ਨੂੰ ਉਹ ਕੁਛ ਸਾਡੀ ਸਮਝ ਨਹੀਂ ਆਉਂਦੀ। ਉਹ ਸਾਡੇ ਵੱਲ ਖਾਲੀ ਨਜ਼ਰ ਨਾਲ ਦੇਖਦੇ ਰਹਿੰਦੇ ਆ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਸਾਡਾ ਕੀ ਮਤਲਬ ਆ। ਫਿਰ ਜੈਨਟ ਅਤੇ ਮੈਂ ਇੱਕ ਦੂਜੇ ਵੱਲ ਅਵਿਸ਼ਵਾਸ ਨਾਲ ਦੇਖਦੇ ਹਾਂ ਕਿ ਦੁਨੀਆ ਇੰਨੀ ਅੱਗੇ ਵੱਧ ਗਈ ਆ ਕਿ ਸਾਡੇ ਸ਼ਬਦ ਜਾਂ ਦ੍ਰਿਸ਼ਟਾਂਤ ਨੌਜਵਾਨ ਪੀੜ੍ਹੀ ਨੂੰ ਸਮਝ ਨਹੀਂ ਆਉਂਦੇ। ਮੇਰਾ ਮਤਲਬ ਕਿ ਤੁਸੀਂ ਜਾਣਦੇ ਹੋ ਕਿ ਸਕੋਟਲੈਂਡ ਵਿੱਚ ਇੱਕ ਸਮਾਂ ਹੁੰਦਾ ਸੀ ਜਿੱਥੇ ਤੁਸੀਂ ਇੱਕ ਕੈਫੇ ਵਿੱਚ ਜਾ ਸਕਦੇ ਹੋ ਅਤੇ ਬਸ ਇੱਕ ਕੌਫੀ ਮੰਗ ਸਕਦੇ ਸੀ ਅਤੇ ਜਦੋਂ ਤੁਸੀਂ ਕਿਹਾ ਕਿ ਕੀ ਮੈਂ ਕੌਫੀ ਲੈ ਸਕਦਾ ਹਾਂ, ਕੈਫੇ ਵਿਚਲੇ ਵਿਅਕਤੀ ਨੂੰ ਪਤਾ ਹੋਵੇਗਾ ਕਿ ਤੁਸੀਂ ਕੀ ਚਾਹੁੰਦੇ ਹੋ। ਮੈਨੂੰ ਯਾਦ ਹੈ ਜਦੋਂ ਕੌਫੀ ਦੀਆਂ ਵੱਡੀਆਂ ਵੱਡੀਆਂ ਫਰੈਂਚਾਈਜ਼ੀਆਂ ਪਹਿਲੀ ਵਾਰ ਸਕੋਟਲੈਂਡ ਪਹੁੰਚੀਆਂ ਤਾਂ ਮੈਂ ਅੰਦਰ ਗਿਆ ਅਤੇ ਸੇਵਾ ਕਰਨ ਵਾਲੇ ਵਿਅਕਤੀ ਨੂੰ ਕਿਹਾ ਕਿ ਮੈਂ ਕੌਫੀ ਲੈ ਸਕਦਾ ਹਾਂ ਤਾਂ ਕੁੜੀ ਨੇ ਕਿਹਾ ਕਿਸ ਕਿਸਮ ਦੀ ਕੌਫੀ, ਲੈਟੇ, ਕੈਪਾਚੀਨੋ, ਐਕਸਪ੍ਰੈਸੋ, ਡਬਲ ਐਕਸਪ੍ਰੈਸੋ, ਅਮੈਰੀਕਾਨੋ ਜਾਂ ਕੈਰਮੈਲ ਮੈਕਚੀਟੋ। ਮੈਂ ਕਿਹਾ ਕਿਰਪਾ ਕਰਕੇ ਇੱਕ ਆਮ ਕੌਫੀ ਮੈਨੂੰ ਦੇ ਦਿਓ, ਉਹ ਫਿਰ ਅਮੈਰੀਕਾਨੋ ਹੋਵੇਗੀ। ਉਸਨੇ ਕਿਹਾ ਕੀ ਤੁਸੀਂ ਕੋਲੰਬੀਅਨ, ਇਥੋਪੀਅਨ ਜਾਂ ਪਰਵੀਅਨ ਕੌਫੀ ਪਸੰਦ ਕਰੋਗੇ, ਕੋਈ ਵੀ ਚੱਲੇਗੀ। ਮੇਰਾ ਪਾਰਾ ਵਧਣ ਨਾਲ ਮੈਂ ਸ਼ੁਰੂ ਹੋਣ ਨਾਲ ਮੈਂ ਕਿਹਾ ਦੁੱਧ। ਉਸਨੇ ਕਿਹਾ ਹਾਂ ਕਿਰਪਾ ਕਰਕੇ। ਮੈਂ ਕਿਹਾ ਹਾਂ, ਤੁਸੀਂ ਇਸ ਅੰਦਾਜ਼ਾ ਲਗਾ ਲਿਆ, ਸਾਰਾ ਦੁੱਧ ਜਾਂ ਸੈਮੀ ਸਕਿਮਡ ਜਾਂ ਦੁੱਧ ਜਾਂ ਸਕਿਮਡ ਦੁੱਧ ਸਰ? ਉਸਨੇ ਕਿਹਾ ਠੀਕ ਹੈ, ਮੈਂ ਥੋੜ੍ਹਾ ਵਧਾ ਚੜ੍ਹਾ ਕੇ ਦੱਸ ਰਿਹਾ ਪਰ ਤੁਹਾਨੂੰ ਇਹ ਪਤਾ ਲੱਗ ਗਿਆ ਹੈ ਕਿ ਅਸੀਂ ਸਿਰਫ ਇੱਕ ਕੱਪ ਕੌਫੀ ਪੀਣ ਲਈ ਬਹੁਤ ਸਾਰੀਆਂ ਚੋਣਾਂ ਨਾਲ ਜਾਂ ਵਿਕਲਪਾਂ ਨਾਲ ਘਿਰੇ ਹੋਏ ਹਾਂ, ਭਰੇ ਹੋਏ ਹਾਂ ਅਤੇ ਜਾਪਦੀ ਚੋਣ ਦੇ ਸਮੇਂ ਗੁਣਾਂ ਵਿੱਚ ਸਮਾਜ ਵਿੱਚ ਤੇਜ਼ੀ ਆਈ ਹੈ। ਭਾਵੇਂ ਅਸੀਂ ਟੋਇਲਟ ਰੋਲ ਜਾਂ ਲਿੰਗ ਪਛਾਣ ਬਾਰੇ ਗੱਲ ਕਰ ਰਹੇ ਹਾਂ, ਬਹੁਤ ਸਾਰੀਆਂ ਚੋਣਾਂ ਅੱਜ ਬਣ ਚੁੱਕੀਆਂ। ਉਹਨਾਂ ਸਾਰੀਆਂ ਚੋਣਾਂ ਵਿੱਚੋਂ ਜੋ ਸੰਸਾਰ ਸਾਨੂੰ ਪੇਸ਼ ਕਰ ਰਿਹਾ ਅਤੇ ਸਾਨੂੰ ਦੱਸ ਰਿਹਾ ਕਿ ਸਾਨੂੰ ਇਹ ਕਰਨ ਦੀ ਲੋੜ ਹੈ, ਇੱਕ ਚੋਣ ਹੈ ਜਿਸ ਬਾਰੇ ਸੰਸਾਰ ਸਾਨੂੰ ਸੁਣਨ ਅਤੇ ਬਣਾਉਣ ਤੋਂ ਰੋਕਣ ਲਈ ਸਰਗਰਮੀ ਨਾਲ ਕੋਸ਼ਿਸ਼ ਕਰ ਰਿਹਾ ਅਤੇ ਉਹ ਹੈ ਤੰਗ ਗੇਟ ਜਾਂ ਚੌੜੇ ਗੇਟ ਦੀ ਚੋਣ। ਇਹ ਉਸ ਸੜਕ ਦੀ ਚੋਣ ਹੈ ਜੋ ਜੀਵਨ ਵੱਲ ਲੈ ਜਾਂਦੀ ਹੈ ਜਾਂ ਉਸ ਸੜਕ ਵੱਲ ਜੋ ਤਬਾਹੀ ਵੱਲ ਲੈ ਜਾਂਦੀ ਹੈ। ਸਾਡੀ ਪਸੰਦ ਦੇ ਓਵਰਲੋਡਿਡ ਸੰਸਾਰ ਵਿੱਚ ਇਹ ਇੱਕ ਚੋਣ ਹੈ ਜੋ ਸਾਨੂੰ ਦੱਸਿਆ ਜਾ ਰਿਹਾ ਕਿ ਸਾਨੂੰ ਕਰਨ ਦੀ ਲੋੜ ਹੈ ਜਾਂ ਸਾਨੂੰ ਕਰਨ ਦੀ ਲੋੜ ਨਹੀਂ ਹੈ। ਅੱਜ ਸਵੇਰੇ ਸਾਡੇ ਸਾਹਮਣੇ ਪਵਿੱਤਰ ਵਚਨ ਦੇ ਹਵਾਲੇ ਵਿੱਚ ਯੇਸੂ ਪਹਾੜੀ ਉਪਦੇਸ਼ ਨੂੰ ਇੱਕ ਸ਼ਾਨਦਾਰ ਸਿਖਰ 'ਤੇ ਲਿਆਉਂਦਾ ਹੈ ਕਿਉਂਕਿ ਉਹ ਸਾਨੂੰ ਉਹਨਾਂ ਫੈਸਲਿਆਂ ਅਤੇ ਚੋਣਾਂ ਵੱਲ ਇਸ਼ਾਰਾ ਕਰਦਾ ਹੈ ਜੋ ਉਸਦੀ ਸਿੱਖਿਆ ਸਾਡੇ ਤੋਂ ਮੰਗਦੀ ਹੈ। ਉਪਦੇਸ਼ ਦੇ ਸਾਰੇ ਤਰੀਕੇ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਅਸਲ ਵਿੱਚ ਜਿਉਣ ਦੇ ਦੋ ਹੀ ਤਰੀਕੇ ਹਨ, ਪ੍ਰਭੂ ਦਾ ਤਰੀਕਾ ਜਾਂ ਸੰਸਾਰ ਦਾ ਤਰੀਕਾ। ਸਿਰਫ ਦੋ ਹੀ ਰਸਤੇ ਹਨ, ਰੱਬ ਦਾ ਰਸਤਾ ਜਾਂ ਸੰਸਾਰ ਦਾ ਰਸਤਾ। ਯੇਸੂ ਨੇ ਇਸ ਨੂੰ ਕ੍ਰੋਧ, ਕਾਮ, ਤਲਾਕ, ਸਹੁੰ ਖਾਣ, ਬਦਲਾ ਲੈਣ ਅਤੇ ਦੁਸ਼ਮਣਾਂ ਲਈ ਪਿਆਰ ਦੇ ਸੰਬੰਧ ਵਿੱਚ ਦਿਖਾਇਆ ਹੈ। ਉਸਨੇ ਦਿਖਾਵਾ ਧਰਮ ਦੇ ਪਖੰਡ ਜਾਂ ਪਖੰਡ ਦਾ ਪਰਦਾਫਾਸ਼ ਕਰਕੇ ਦਿਖਾਇਆ ਹੈ। ਇਸ ਹਵਾਲੇ ਦੇ ਨਾਲ ਯੇਸੂ ਜ਼ਰੂਰੀ ਤੌਰ 'ਤੇ ਕਹਿੰਦਾ ਹੈ, ਸਮਾਂ ਪੂਰਾ ਹੋ ਗਿਆ, ਮੈਨੂੰ ਤੁਹਾਡੇ ਤੋਂ ਇੱਕ ਆਖਰੀ ਫੈਸਲੇ ਦੀ ਜਾਂ ਆਖਰੀ ਜਵਾਬ ਦੀ ਲੋੜ ਹੈ। ਇਹ ਤੁਹਾਡੇ ਮਨ ਨੂੰ ਬਣਾਉਣ ਦਾ ਸਮਾਂ ਹੈ, ਇੱਕ ਚੋਣ ਕੀਤੀ ਜਾਣੀ ਜ਼ਰੂਰੀ ਹੈ। ਪਿੱਛੇ ਖਲੋਣ ਅਤੇ ਯੇਸੂ ਦੁਆਰਾ ਕੀਤੀ ਗਈ ਸ਼ਾਨਦਾਰ ਨੈਤਿਕ ਸਿੱਖਿਆ ਦੀ ਪ੍ਰਸ਼ੰਸਾ ਕਰਨ ਅਤੇ ਇਹ ਸੋਚਣ ਦਾ ਕੋਈ ਮਤਲਬ ਨਹੀਂ ਆ ਹੁਣ ਇਹ ਸਭ ਇੱਥੇ ਖਤਮ ਹੋ ਜਾਂਦਾ ਆ। ਤੁਹਾਨੂੰ ਇੱਕ ਚੋਣ ਕਰਨੀ ਪਏਗੀ, ਰੱਬ ਦਾ ਰਾਹ ਜਾਂ ਸੰਸਾਰ ਦਾ ਰਾਹ। ਗੇਟ ਬਾਰੇ ਅਸੀਂ ਅੱਜ ਸਵੇਰੇ ਪੜ੍ਹਿਆ ਹੈ, ਝੂਠੇ ਨਬੀ ਅਤੇ ਬੁੱਧੀਮਾਨ ਅਤੇ ਮੂਰਖ ਨਿਰਮਾਤਾ ਸਭ ਗੱਲਾਂ ਜਿਹੜੀਆਂ ਆ ਇਹ ਚੋਣਾਂ ਬਾਰੇ ਹਨ ਅਤੇ ਇਸ ਲਈ ਅੱਜ ਸਵੇਰੇ ਅਸੀਂ ਇਹ ਦੇਖਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਜੀਵਨ ਬਾਰੇ ਇੱਕ ਚੋਣ। ਉਹਦੇ ਵਿੱਚ ਜੀਵਨ ਬਾਰੇ ਚੋਣ ਦੇ ਵਿੱਚ ਜਿਹੜੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਅਸੀਂ ਦੇਖਦੇ ਉਹ ਹੈ ਗੇਟਸ ਦੀ ਚੋਣ, ਸੜਕਾਂ ਦੀ ਚੋਣ, ਦੋਸਤਾਂ ਦੀ ਚੋਣ, ਅੰਤ ਦੀ ਚੋਣ। ਉਸ ਤੋਂ ਬਾਅਦ ਜਿਹੜੀ ਸੈਕਿੰਡ ਗੱਲ ਦੇਖਾਂਗੇ ਉਹ ਹੈ ਜੋ ਫਲ ਅਸੀਂ ਦਿੰਦੇ ਹਾਂ ਉਸ ਬਾਰੇ ਚੋਣ, ਜ਼ਮੀਨ ਬਾਰੇ ਤੀਨ ਨੰਬਰ ਤਿੰਨ, ਇੱਕ ਜ਼ਮੀਨ ਬਾਰੇ ਇੱਕ ਚੋਣ ਜਿਸ 'ਤੇ ਅਸੀਂ ਆਪਣਾ ਜੀਵਨ ਉਸਾਰਦੇ ਹਾਂ। ਸਾਨੂੰ ਪਹਿਲਾ ਪੁਆਇੰਟ ਜਿਹੜਾ ਹੈ ਉਹ ਹੈ ਜ਼ਿੰਦਗੀ ਬਾਰੇ ਇੱਕ ਚੋਣ। ਯਿਸੂ ਨੇ ਆਇਤ 13-14 ਵਿੱਚ ਕਿਹਾ, ਭੀੜੇ ਦਰਵਾਜ਼ੇ ਤੋਂ ਦਾਖਲ ਹੋਵੋ ਕਿਉਂ ਜੋ ਫਾਟਕ ਚੌੜਾ ਹੈ, ਉਹ ਰਾਹ ਸੌਖਾ ਹੈ ਜਿਹੜਾ ਨਾਸ਼ ਵੱਲ ਜਾਇਆ ਜਾਂਦਾ ਹੈ, ਅਤੇ ਜਿਹੜੇ ਉਸ ਵਿੱਚੋਂ ਵੜਦੇ ਹਨ ਉਹ ਬਹੁਤੇ ਹਨ। ਕਿਉਂਕਿ ਉਹ ਫਾਟਕ ਤੰਗ ਹੈ ਅਤੇ ਉਹ ਰਾਹ ਔਖਾ ਹੈ ਜਿਹੜਾ ਜੀਵਨ ਵੱਲ ਲੈ ਜਾਂਦਾ ਹੈ, ਅਤੇ ਜਿਹੜੇ ਉਸਨੂੰ ਲੱਭਦੇ ਹਨ ਉਹ ਬਹੁਤ ਥੋੜ੍ਹੇ ਹਨ। ਇੱਥੇ ਦੋ ਸੰਭਵ ਚੋਣਾਂ ਵਿੱਚੋਂ ਇੱਕ ਚੋਣ ਕੀਤੀ ਜਾਣੀ ਹੈ। ਦੋ ਗੇਟਾਂ ਵਿਚਕਾਰ ਇੱਕ ਚੋਣ ਹੈ, ਇੱਕ ਤੰਗ ਦਰਵਾਜ਼ਾ ਅਤੇ ਇੱਕ ਚੌੜਾ ਦਰਵਾਜ਼ਾ। ਯਿਸੂ ਨੇ ਕਿਹਾ, ਰਾਹ ਅਤੇ ਸੱਚਾਈ ਅਤੇ ਦੁਆਰਾ ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ। ਯਿਸੂ ਇੱਕ ਤੰਗ ਦਰਵਾਜ਼ਾ ਹੈ, ਤੰਗ ਦਰਵਾਜ਼ੇ ਵਿੱਚੋਂ ਲੰਘਣ ਤੋਂ ਇਲਾਵਾ ਹੋਰ ਕੋਈ ਰਸਤਾ ਪਿਤਾ ਤੱਕ ਜਾਣ ਦਾ ਨਹੀਂ ਹੈ। ਤੁਹਾਡੇ ਵਿੱਚੋਂ ਕਈਆਂ ਨੇ ਮਹਾਰਾਣੀ ਐਲਿਜ਼ਬੈਥ II ਦਾ ਅੰਤਿਮ ਸੰਸਕਾਰ ਦੇਖਿਆ ਹੋਵੇਗਾ ਅਤੇ ਪਰਮੇਸ਼ੁਰ ਦੇ ਸ਼ਬਦ ਨੂੰ ਗਾਇਆ ਅਤੇ ਪੜ੍ਹਿਆ ਅਤੇ ਪ੍ਰਚਾਰਿਆ ਸੁਣਿਆ ਹੋਵੇਗਾ। ਜਦੋਂ ਕਿ ਅੰਤਿਮ ਸੰਸਕਾਰ ਦੇ ਬਾਰੇ ਬਹੁਤ ਕੁਝ ਪ੍ਰਸ਼ੰਸਾਯੋਗ ਸੀ, ਮੇਰੇ ਲਈ ਇੱਕ ਝਟਕਾ ਦੇਣ ਵਾਲਾ ਨੋਟ ਆਰਕ ਬਿਸ਼ਪ ਦਾ ਹਵਾਲਾ ਸੁਣਨ ਵਿੱਚ ਸੀ, ਉਹਨਾਂ ਆਇਤਾਂ ਦਾ ਸਿਰਫ ਅੱਧਾ ਹਿੱਸਾ। ਉਸ ਨੇ ਕਿਹਾ, ਯਿਸੂ ਹੀ ਰਾਹ ਸੱਚ ਅਤੇ ਜੀਵਨ ਹੈ, ਅਤੇ ਰੁਕ ਗਿਆ। ਖੈਰ, ਉਹ ਬਿਲਕੁਲ ਸੱਚ ਹੈ ਕਿ ਯਿਸੂ ਹੀ ਰਸਤਾ ਸੱਚ ਅਤੇ ਜੀਵਨ ਹੈ, ਪਰ ਨਕਾਰਾਤਮਕ ਘੋਸ਼ਣਾ ਕਰਨ ਤੋਂ ਰੁਕ ਗਿਆ ਕਿ ਮੇਰੇ ਦੁਆਰਾ ਕੋਈ ਵੀ ਪਿਤਾ ਮੇਰੇ ਤੋਂ ਇਲਾਵਾ ਕੋਈ ਵੀ ਪਿਤਾ ਕੋਲ ਨਹੀਂ ਆਉਂਦਾ। ਮੈਨੂੰ ਇਹ ਗੱਲ ਬਹੁਤ ਬੁਰੀ ਲੱਗੀ। ਤੁਸੀਂ ਦੇਖਦੇ ਹੋ ਕਿ ਸਾਨੂੰ ਚੋਣ ਨੂੰ ਸਹੀ ਢੰਗ ਨਾਲ ਪੇਸ਼ ਕਰਨ ਲਈ ਨਕਾਰਾਤਮਕ ਦੀ ਲੋੜ ਹੈ, ਸਹੀ ਢੰਗ ਨਾਲ ਪੇਸ਼ ਕਰਨ ਲਈ ਕਿ ਯਿਸੂ ਹੀ ਇੱਕੋ ਰਸਤਾ ਹੈ ਅਤੇ ਹੋਰ ਕੋਈ ਰਸਤਾ ਨਹੀਂ ਹੈ। ਯਿਸੂ ਆਪਣੇ ਸੁਣਨ ਵਾਲਿਆਂ ਨੂੰ ਤੰਗ ਦਰਵਾਜ਼ੇ ਜਾਂ ਚੌੜੇ ਦਰਵਾਜ਼ੇ ਦੇ ਵਿਕਲਪ ਦੇ ਨਾਲ ਪੇਸ਼ ਕਰ ਰਿਹਾ ਹੈ। ਦੋ ਸੜਕਾਂ ਵਿਚਕਾਰ ਇੱਕ ਚੋਣ ਹੈ, ਇੱਕ ਚੌੜੀ ਆਸਾਨ ਸੜਕ ਜਾਂ ਰਸਤਾ ਹੈ ਅਤੇ ਇੱਕ ਤੰਗ ਸੜਕ ਜਾਂ ਰਸਤਾ ਹੈ। ਇੱਕ ਸੜਕ ਜੋ ਕਿ ਵੱਡੀ ਭੀੜ ਨੂੰ ਘੇਰਨ ਲਈ ਕਾਫ਼ੀ ਚੌੜੀ ਹੈ, ਇੱਕ ਸੜਕ ਜੋ ਇੰਨੀ ਚੌੜੀ ਹੈ ਕਿ ਪਰਮਾਤਮਾ ਬਾਰੇ ਹਰ ਤਰ੍ਹਾਂ ਦੇ ਵੱਖੋ ਵੱਖਰੇ ਵਿਚਾਰ ਹਨ ਅਤੇ ਉਸ ਨੂੰ ਕਿਵੇਂ ਲੱਭਣਾ ਹੈ ਜਾਂ ਉਹ ਭਾਵੇਂ ਉਹ ਮੌਜੂਦ ਹੈ ਕਿ ਸਹੀ ਹੈ ਜਾਂ ਕੀ ਗਲਤ ਹੈ, ਉਸ ਬਾਰੇ ਹਰ ਤਰ੍ਹਾਂ ਦੇ ਵਿਚਾਰ ਜੇ ਸੱਚਮੁੱਚ ਕੁਝ ਗਲਤ ਹੈ ਜਾਂ ਕੀ ਸਹੀ ਹੈ ਅਤੇ ਕੀ ਗਲਤ ਵੀ ਮੌਜੂਦ ਹੈ। ਇਹ ਸੱਚਮੁੱਚ ਇੱਕ ਚੌੜੀ ਸੜਕ ਹੈ, ਪਰ ਇੱਥੇ ਇੱਕ ਤੰਗ ਸੜਕ ਵੀ ਹੈ, ਇੱਕ ਸੜਕ ਜੋ ਪੂਰਨਤਾ ਨਾਲ ਭਰੀ ਹੋਈ ਹੈ, ਇੱਕ ਸੜਕ ਜੋ ਸਪਸ਼ਟ ਅਤੇ ਬੇਮਿਸਾਲ ਹੈ। ਦੋਸਤਾਂ ਦੇ ਦੋ ਸਮੂਹਾਂ ਵਿਚਕਾਰ ਵੀ ਚੋਣ ਹੁੰਦੀ ਹੈ। ਅਸੀਂ ਭੀੜ ਬਹੁਤ ਸਾਰੇ ਜਾਂ ਅਸੀਂ ਕੁਝ ਲੋਕਾਂ ਨਾਲ ਚੱਲਣ ਦੀ ਚੋਣ ਕਰ ਸਕਦੇ ਹਾਂ, ਭਾਵੇਂ ਕਿ ਇੱਕ ਇੰਨਾ ਪੋਪੂਲਰ ਜਿਹੜੀ ਗੱਲ ਨਹੀਂ ਹੈ। ਜਦੋਂ ਅਸੀਂ ਥੋੜ੍ਹੇ ਜਿਹੇ ਦੋਸਤਾਂ ਨਾਲ ਤੁਰਨ ਦੀ ਗੱਲ ਕਰਦੇ ਹਾਂ ਤਾਂ ਇੰਨਾ ਪੋਪੂਲਰ ਨਹੀਂ ਹੁੰਦਾ, ਪਰ ਇਹ ਕੀ ਹੈ ਕਿ ਸਾਨੂੰ ਇੱਕ ਵੱਖਰਾ ਬਣਾਉਂਦਾ ਹੈ। ਦੋ ਸਿਰਿਆਂ ਵਿਚਕਾਰ ਵੀ ਇੱਕ ਚੋਣ ਹੈ, ਅਸੀਂ ਵਿਨਾਸ਼ ਚੁਣ ਸਕਦੇ ਹਾਂ ਜਾਂ ਜੀਵਨ ਚੁਣ ਸਕਦੇ ਹਾਂ, ਅਤੇ ਇਸ ਬਾਰੇ ਕੋਈ ਗਲਤੀਫਹਿਮੀ ਨਹੀਂ ਹੋਣੀ ਚਾਹੀਦੀ ਇਸ ਚੋਣ ਬਾਰੇ ਕਿ ਚੌੜੇ ਰਸਤੇ 'ਤੇ ਤੁਰਨ ਵਾਲੇ ਚੌੜੇ ਫਾਟਕ ਰਾਹੀਂ ਪ੍ਰਵੇਸ਼ ਕਰ ਗਏ ਹਨ, ਭੀੜ ਦੇ ਨਾਲ ਨਾਲ ਚੱਲ ਕੇ ਆਪਣੀ ਮਰਜ਼ੀ ਨਾਲ ਆਪਣੇ ਲਈ ਉਹ ਰਸਤਾ ਚੁਣ ਰਹੇ ਹਨ ਅਤੇ ਇਹ ਤਬਾਹੀ ਵੱਲ ਲੈ ਜਾਂਦਾ ਹੈ। ਭੀੜੇ ਰਾਹ 'ਤੇ ਚੱਲਣ ਵਾਲੇ ਜੀਵਨ ਵੱਲ ਤੁਰ ਰਹੇ ਹਨ, ਉਹ ਜੀਵਨ ਨੂੰ ਚੁਣ ਰਹੇ ਹਨ। ਅਸੀਂ ਇੱਥੇ ਰੱਬ ਦੀ ਪ੍ਰਭੂ ਸੱਤਾ ਬਾਰੇ ਬਹੁਤ ਸਪਸ਼ਟ ਹਾਂ, ਅਸੀਂ ਕਿਰਪਾ ਦੇ ਸਿਧਾਂਤਾਂ ਲਈ ਵਚਨਬੱਧ ਹਾਂ, ਪਰ ਅਸੀਂ ਇਹ ਵੀ ਸਪਸ਼ਟ ਹਾਂ ਕਿ ਮਨੁੱਖ ਆਪਣੀ ਇੱਛਾ ਨਾਲ ਕੀਤੇ ਗਏ ਵਿਕਲਪਾਂ ਲਈ ਜਾਂ ਚੋਣਾਂ ਲਈ ਖੁਦ ਜ਼ਿੰਮੇਵਾਰ ਹੈ। ਲੋਕ ਵੱਖ ਵੱਖ ਕਾਰਨਾਂ ਕਰਕੇ ਚੌੜੇ ਗੇਟ ਤੋਂ ਲੰਘਦੇ ਹਨ ਅਤੇ ਚੌੜੀ ਸੜਕ ਤੋਂ ਚੱਲਦੇ ਹਨ। ਕੁਝ ਜਾਣਬੁੱਝ ਕੇ ਮਸੀਹ ਦੇ ਰਾਹ ਨੂੰ ਰੱਦ ਕਰਦੇ ਹਨ ਅਤੇ ਉਸਦੀਆਂ ਨੈਤਿਕ ਮੰਗਾਂ ਨੂੰ ਛੱਡਣ ਦੀ ਚੋਣ ਕਰਦੇ ਹਨ। ਸ਼ਾਇਦ ਤੁਸੀਂ ਸਟੀਫਨ ਫਰਾਈ ਦੀ ਆਪਣੀ ਕਲਪਨਾ ਦੇ ਦੇਵਤੇ ਅਤੇ ਜ਼ਹਿਰੀਲੇ ਨਾਸਤਕ ਗਾਲਾਂ ਨੂੰ ਸੁਣਿਆ ਹੋਵੇਗਾ। ਉਸ ਨੇ ਤੰਗ ਰਸਤੇ ਨੂੰ ਠੁਕਰਾ ਕੇ ਚੌੜੀ ਸੜਕ 'ਤੇ ਚੱਲਣ ਦੀ ਚੋਣ ਕੀਤੀ ਹੈ। ਦੂਜੇ ਲੋਕ ਹਾਲਾਂਕਿ ਬਸ ਭੀੜ ਦਾ ਪਾਲਣ ਕਰਦੇ ਹਨ, ਉਹ ਇਸ ਬਾਰੇ ਬਹੁਤਾ ਨਹੀਂ ਸੋਚਦੇ। ਆਖਿਰਕਾਰ ਜੇ ਅਜਿਹਾ ਤਾਂ ਇਸ ਤਰ੍ਹਾਂ ਹੀ ਹੋ ਸਕਦਾ ਹੈ, ਜੇ ਇਸ ਵਿੱਚ ਅਤੇ ਤਾਂ ਇਹ ਅਸਲ ਵਿੱਚ ਨੁਕਸਾਨਦੇਹ ਨਹੀਂ ਹੋ ਸਕਦਾ ਅਤੇ ਉਹ ਨਰਕ ਦੇ ਰਾਹ ਹੇਠਾਂ ਭੀੜ ਦਾ ਪਿੱਛਾ ਕਰਦੇ ਹਨ। ਇਹਨਾਂ ਆਇਤਾਂ ਵਿੱਚ ਯਿਸੂ ਸਾਨੂੰ ਚੀਜ਼ਾਂ ਨੂੰ ਸੋਚਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਉਹ ਸਾਨੂੰ ਹਰ ਇੱਕ ਗੇਟ 'ਤੇ ਖੜ੍ਹੇ ਹੋ ਕੇ ਹੋਣ ਅਤੇ ਸੜਕ ਨੂੰ ਹੇਠਾਂ ਦੇਖਣ ਲਈ ਕਹਿ ਰਿਹਾ ਹੈ ਕਿ ਇਹ ਕਿੱਥੇ ਖਤਮ ਹੁੰਦਾ ਹੈ। ਚੌੜੇ ਦਰਵਾਜ਼ੇ ਵਿੱਚੋਂ ਅਤੇ ਚੌੜੀ ਸੜਕ ਤੋਂ ਹੇਠਾਂ ਵੱਲ ਵੇਖਣ ਲਈ ਅਤੇ ਇਹ ਵੇਖਣ ਲਈ ਕਿ ਤਬਾਹੀ ਵੱਲ ਲੈ ਜਾਂਦਾ ਹੈ। ਖੜ੍ਹੇ ਹੋ ਕੇ ਤੰਗ ਦਰਵਾਜ਼ੇ ਵਿੱਚ ਤਾਂ ਅਤੇ ਤੰਗ ਰਸਤੇ ਵਿੱਚ ਝਾਤੀ ਮਾਰੋ ਅਤੇ ਦੇਖੋ ਕਿ ਇਹ ਜੀਵਨ ਵੱਲ ਲੈ ਜਾਂਦਾ ਹੈ। ਯਿਸੂ ਸਾਨੂੰ ਤਾਕੀਦ ਕਰ ਰਿਹਾ ਜਿਵੇਂ ਕਿ ਅਸੀਂ ਜੀਵਨ ਦੇ ਮਹੱਤਵਪੂਰਨ ਫੈਸਲੇ ਲੈਂਦੇ ਹਾਂ ਚੀਜ਼ਾਂ ਨੂੰ ਉਹਨਾਂ ਦੇ ਅਟਲ ਸਿੱਟੇ ਤੱਕ ਸੋਚਣ ਲਈ, ਇਹ ਵੇਖਣ ਲਈ ਕਿ ਅਸੀਂ ਜਿਸ ਰਾਹ 'ਤੇ ਹਾਂ ਉਹ ਸਾਨੂੰ ਕਿੱਥੇ ਲੈ ਜਾ ਰਿਹਾ ਹੈ। ਸਿਨਕਲੇਅਰ ਫਰਗੂਸਨ ਇੱਕ ਦ੍ਰਿਸ਼ਟਾਂਤ ਦੀ ਵਰਤੋਂ ਕਰਦਾ ਹੈ ਜੋ ਬ੍ਰਿਟਿਸ਼ ਸੱਭਿਆਚਾਰ ਪਿਛੋਕੜ ਵਾਲੇ ਲੋਕਾਂ ਲਈ ਅਸਲ ਵਿੱਚ ਮਦਦਗਾਰ ਹੈ। ਉਹ ਕਹਿੰਦਾ ਹੈ ਕਿ ਛੋਟਾ ਗੇਟ ਅਤੇ ਤੰਗ ਸੜਕ ਡਾਕਟਰ ਹੂਜ਼ ਤਾਰਦੇਸ ਵਰਗੀ ਹੈ। ਹੁਣ ਜੇਕਰ ਤੁਸੀਂ ਕਦੇ ਵੀ ਟੀ ਵੀ ਪ੍ਰੋਗਰਾਮ ਡਾਕਟਰ ਹੂ ਬਾਰੇ ਨਹੀਂ ਸੁਣਿਆ ਹੈ ਤਾਂ ਇਹ ਤੁਹਾਡੇ ਲਈ ਬਹੁਤੇ ਮਾਇਨੇ ਨਹੀਂ ਰੱਖੇਗਾ, ਪਰ ਸਮੇਂ ਦੀ ਯਾਤਰਾ ਕਰਨ ਵਾਲੀ ਮਸ਼ੀਨ ਤਾਰਦੇਸ ਇਹ ਬਾਹਰੋਂ ਛੋਟੇ ਬਕਸੇ ਵਰਗ ਦਿਖਾਈ ਦਿੰਦੀ ਸੀ। ਇਸ ਵਿੱਚ 2 ਜਾਂ 3 ਲੋਕ ਖੜ੍ਹੇ ਹੋ ਸਕਦੇ ਹਨ, ਪਰ ਜਦੋਂ ਤੁਸੀਂ ਅਸਲ ਵਿੱਚ ਇਸ ਦੇ ਅੰਦਰ ਦਾਖਲ ਹੋ ਜਾਂਦੇ ਹੋ ਇਹ ਬਹੁਤ ਵੱਡਾ ਹੁੰਦਾ ਹੈ। ਇਹ ਬਾਹਰੋਂ ਛੋਟਾ ਹੈ ਪਰ ਅੰਦਰੋਂ ਵਿਸ਼ਾਲ, ਆਰਾਮਦਾਇਕ ਅਤੇ ਉਤਸ਼ਾਹ ਅਤੇ ਸਾਹਸ ਦੀ ਪੂਰੀ ਦੁਨੀਆ ਲਈ ਸੈਟਿੰਗ ਹੈ। ਸਭ ਕੁਝ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਬਾਹਰੋਂ ਅਨੁਭਵ ਕਰਦੇ ਹਾਂ ਜਾਂ ਅੰਦਰੋਂ। ਤਾਂ ਕੀ ਤੁਸੀਂ ਭੀੜੇ ਦਰਵਾਜ਼ੇ ਰਾਹੀਂ ਜਾਂ ਚੌੜੇ ਦਰਵਾਜ਼ੇ ਰਾਹੀਂ ਅੰਦਰ ਵੜੇ ਹੋ? ਕੀ ਤੁਸੀਂ ਚੌੜੀ ਸੜਕ ਜਾਂ ਤੰਗ ਸੜਕ 'ਤੇ ਚੱਲ ਰਹੇ ਹੋ? ਕੀ ਤੁਸੀਂ ਜੀਵਨ ਵੱਲ ਜਾਂ ਸਦੀਵੀ ਵਿਨਾਸ਼ ਵੱਲ ਜਾ ਰਹੇ ਹੋ? ਇਹ ਤੁਹਾਡੇ ਅਤੇ ਮੇਰੇ ਵਰਗੇ ਲੋਕਾਂ ਲਈ ਇੱਕ ਅਸਲੀ ਲਾਈਵ ਚੋਣ ਹੈ। ਵਾਸਤਵ ਵਿੱਚ ਇਹ ਸਭ ਤੋਂ ਮਹੱਤਵਪੂਰਨ ਚੋਣ ਹੈ ਜੋ ਸਾਡੇ ਵਿੱਚੋਂ ਕੋਈ ਵੀ ਕਰੇਗਾ। ਕੀ ਤੁਸੀਂ ਇਹ ਚੋਣ ਕੀਤੀ ਹੈ? ਕੀ ਤੁਸੀਂ ਤੰਗ ਗੇਟ ਰਾਹੀਂ ਦਾਖਲ ਹੋਏ ਹੋ? ਹੁਣ ਦੂਜੀ ਗੱਲ, ਅਸੀਂ ਜੋ ਫਲ ਦਿੰਦੇ ਹਾਂ ਉਸ ਬਾਰੇ ਇੱਕ ਚੋਣ। ਆਓ ਆਇਤਾਂ 15-20 ਉੱਤੇ ਇੱਕ ਨਜ਼ਰ ਮਾਰੀਏ। ਝੂਠੇ ਨਬੀਆਂ ਤੋਂ ਸਾਵਧਾਨ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਪਾਗਲ ਬਘਿਆੜ ਹਨ। ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਛਾਣੋਗੇ। ਕੀ ਅੰਗੂਰ ਕੰਡਿਆਲੀਆਂ ਚਾੜੀਆਂ ਤੋਂ ਇਕੱਠੇ ਹੁੰਦੇ ਹਨ ਜਾਂ ਕੰਡਿਆਲੀਆਂ ਚਾੜੀਆਂ ਤੋਂ ਅੰਜੀਰ? ਇਸ ਲਈ ਹਰ ਤੰਦਰੁਸਤ ਬ੍ਰਿਸ਼ ਚੰਗਾ ਫਲ ਦਿੰਦਾ ਹੈ ਪਰ ਰੋਗੀ ਬ੍ਰਿਸ਼ ਮਾੜਾ ਫਲ ਦਿੰਦਾ ਹੈ। ਇੱਕ ਸਿਹਤਮੰਦ ਬ੍ਰਿਸ਼ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਹੀ ਰੋਗੀ ਬ੍ਰਿਸ਼ ਚੰਗਾ ਫਲ ਦੇ ਸਕਦਾ ਹੈ। ਹਰ ਇੱਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਫਲਾਂ ਤੋਂ ਪਛਾਣੋਗੇ। ਇੱਥੇ ਸਾਡੇ ਹਵਾਲੇ ਵਿੱਚ ਇਸ ਭਾਗ ਵਿੱਚ ਯਿਸੂ ਸਾਨੂੰ ਝੂਠੇ ਨਬੀਆਂ ਤੋਂ ਸਾਵਧਾਨ ਰਹਿਣ ਲਈ ਕਹਿੰਦਾ ਹੈ ਕਿਉਂਕਿ ਉਹ ਭੇਡਾਂ ਦੇ ਕੱਪੜਿਆਂ ਵਿੱਚ ਆਉਣਗੇ, ਉਹ ਅਸਲ ਵਿੱਚ ਪਖੰਡੀ ਬਘਿਆੜ ਹਨ। ਯਿਸੂ ਸਾਨੂੰ ਦੱਸਦਾ ਹੈ ਕਿ ਸਾਨੂੰ ਇਹਨਾਂ ਝੂਠੇ ਗੁਰੂਆਂ ਨੂੰ ਉਹਨਾਂ ਦੀਆਂ ਸੇਵਕਾਈਆਂ ਦੇ ਫਲ ਦੁਆਰਾ ਪਛਾਣਨਾ ਚਾਹੀਦਾ ਹੈ। ਤੁਸੀਂ ਕੰਡਿਆਲੀਆਂ ਝਾੜੀਆਂ ਵਿੱਚੋਂ ਅੰਗੂਰ ਨਹੀਂ ਚੁੱਕਦੇ, ਤੁਹਾਨੂੰ ਮਾੜੇ ਰੁੱਖ ਤੋਂ ਚੰਗਾ ਫਲ ਨਹੀਂ ਮਿਲਦਾ ਅਤੇ ਉਹ ਦਰਸਾਉਂਦਾ ਹੈ ਕਿ ਜੇ ਅਸੀਂ ਇਹਨਾਂ ਝੂਠੇ ਗੁਰੂਆਂ ਦੀ ਪਾਲਣਾ ਕਰਦੇ ਹਾਂ ਤਾਂ ਸਾਨੂੰ ਬੁਰਾ ਫਲ ਮਿਲੇਗਾ, ਜੇਕਰ ਅਸੀਂ ਸ਼ਬਦ ਦੇ ਸੱਚੇ ਗੁਰੂਆਂ ਦੀ ਪਾਲਣਾ ਕਰਦੇ ਹਾਂ ਤਾਂ ਸਾਨੂੰ ਚੰਗਾ ਫਲ ਮਿਲੇਗਾ। ਫਿਰ ਯਿਸੂ ਨੇ ਆਇਤ 21-23 ਵਿੱਚ ਇੱਕ ਡਰਾਉਣੀ ਅਤੇ ਗੰਭੀਰ ਚੁਣੌਤੀ ਜਾਰੀ ਕੀਤੀ। ਹਰ ਕੋਈ ਜੋ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੇਗਾ, ਪਰ ਉਹ ਜੋ ਸਵਰਗ ਵਿੱਚ ਮੇਰੇ ਪਿਤਾ ਦੀ ਇੱਛਾ ਪੂਰੀ ਕਰਦਾ ਹੈ। ਉਸ ਦਿਨ ਬਹੁਤ ਲੋਕ ਸਾਰੇ ਮੈਨੂੰ ਆਖਣਗੇ, ਹੇ ਪ੍ਰਭੂ ਪ੍ਰਭੂ, ਕੀ ਅਸੀਂ ਤੇਰੇ ਨਾਮ ਉੱਤੇ ਅਗੰਮ ਵਾਕ ਨਹੀਂ ਬੋਲੇ ਅਤੇ ਤੇਰੇ ਨਾਮ ਉੱਤੇ ਭੂਤ ਨਹੀਂ ਕੱਢੇ ਅਤੇ ਤੇਰੇ ਨਾਮ ਉੱਤੇ ਬਹੁਤ ਸਾਰੇ ਮਹਾਨ ਕੰਮ ਨਹੀਂ ਕੀਤੇ? ਅਤੇ ਤਦ ਮੈਂ ਉਹਨਾਂ ਨੂੰ ਕਹਾਂਗਾ, ਮੈਂ ਤੁਹਾਨੂੰ ਨਹੀਂ ਜਾਣਦਾ, ਹੇ ਕੁਧਰਮ ਦੇ ਕੰਮ ਕਰਨ ਵਾਲਿਓ, ਮੇਰੇ ਕੋਲੋਂ ਦੂਰ ਹੋ ਜਾਓ। ਇਹ ਅਜਿਹਾ ਸਾਨੂੰ ਸਾਰਿਆਂ ਨੂੰ ਜਾਗਣਾ ਅਤੇ ਬੈਠਣਾ ਅਤੇ ਸੁਣਨੀਆਂ ਚਾਹੀਦੀਆਂ ਹਨ। ਯੇਸੂ ਕਹਿ ਰਿਹਾ ਹੈ ਕਿ ਸਹੀ ਦਰਵਾਜ਼ੇ ਰਾਹੀਂ ਦਾਖਲ ਹੋਵੋ, ਸਹੀ ਅਧਿਆਪਕਾਂ ਨੂੰ ਸੁਣੋ, ਸਹੀ ਫਲ ਪਾਵੋ ਅਤੇ ਅੰਤ ਵਿੱਚ ਸਹੀ ਜਗ੍ਹਾ 'ਤੇ ਤੁਸੀਂ ਖੜ੍ਹੇ ਹੋਵੋਗੇ। ਗਲਤ ਗੇਟ ਤਾਂ ਦਾਖਲ ਹੁੰਦੇ ਹਾਂ ਤਾਂ ਗਲਤ ਅਧਿਆਪਕਾਂ ਨੂੰ ਸੁਣਾਂਗੇ, ਮਾੜਾ ਫਲ ਦੇਵਾਂਗੇ ਅਤੇ ਅੰਤ ਵਿੱਚ ਇੱਕ ਗਲਤ ਜਗ੍ਹਾ 'ਤੇ ਹੀ ਖੜ੍ਹੇ ਹੋਵਾਂਗੇ। ਅਤੇ ਲੋਕਾਂ ਨੂੰ ਇਸ ਬਾਰੇ ਧੋਖਾ ਦਿੱਤਾ ਜਾ ਸਕਦਾ ਆ ਕਿ ਉਹ ਪਰਮੇਸ਼ੁਰ ਦੇ ਸਾਹਮਣੇ ਕਿੱਥੇ ਖੜ੍ਹੇ ਹਨ, ਕਿ ਨਿਆਂ ਦੇ ਦਿਨ ਉਹ ਲੋਕ ਹੋਣਗੇ ਜੋ ਸੋਚਦੇ ਹਨ ਕਿ ਉਹ ਸਵਰਗ ਵੱਲ ਜਾ ਰਹੇ ਆ ਅਤੇ ਬਹੁਤ ਅਤੇ ਉਹ ਅਤੇ ਸਬੂਤਾਂ ਦੇ ਤੌਰ 'ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਬੁਲਾਉਂਦੇ ਹਨ, ਅਤੇ ਜਿਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਗਲਤ ਸਮਝਿਆ ਹੈ ਅਤੇ ਉਹਨਾਂ ਨੂੰ ਤਬਾਹੀ ਵੱਲ ਭੇਜਿਆ ਜਾਵੇਗਾ। ਇਸ ਲਈ ਜੋ ਅਸੀਂ ਸਾਨੂੰ ਪ੍ਰਭਾਵਿਤ ਕਰਨ ਦਿੰਦੇ ਹਾਂ ਉਹ ਮਹੱਤਵਪੂਰਨ ਹੈ। ਸਾਡੇ ਜੀਵਨ ਵਿੱਚ ਫਲ ਦੀ ਚੋਣ ਜੋ ਅਸੀਂ ਸੁਣਨ ਲਈ ਚੁਣਦੇ ਹਾਂ ਉਸ ਨਬੀ ਦੀ ਚੋਣ ਦੁਆਰਾ ਪ੍ਰਭਾਵਿਤ ਹੁੰਦੀ ਹੈ। ਹੁਣ ਇਸ ਸ਼ਬਦ ਨਬੀ ਤੋਂ ਤੁਸੀਂ ਪਰੇਸ਼ਾਨ ਨਾ ਹੋਵੋ, ਇੱਕ ਨਬੀ ਹੋਣਾ ਪਰਮੇਸ਼ੁਰ ਦੇ ਸ਼ਬਦਾਂ ਨੂੰ ਅੱਗੇ ਦੱਸਣ ਬਾਰੇ ਸੀ। ਜਿੰਨਾ ਇਹ ਇਸ ਨੂੰ ਅੱਗੇ ਦੱਸਣ ਬਾਰੇ ਸੀ ਇਹ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਅਤੇ ਸਿੱਖਿਆ ਦੇਣ ਬਾਰੇ ਸੀ, ਇਹ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਬਾਰੇ ਸੀ। ਇਸ ਲਈ ਤੁਸੀਂ ਜਾਂ ਮੈਂ ਇੱਕ ਝੂਠੇ ਨਬੀ ਨੂੰ ਕਿਵੇਂ ਪਛਾਣ ਸਕਦੇ ਹਾਂ? ਪਹਿਲਾਂ ਝੂਠੇ ਪੈਗੰਬਰ ਦੀ ਪਛਾਣ ਪਰਮੇਸ਼ੁਰ ਦੇ ਲੋਕਾਂ ਪ੍ਰਤੀ ਉਸਦੇ ਰਵੱਈਏ ਦੁਆਰਾ ਕੀਤੀ ਜਾ ਸਕਦੀ ਹੈ। ਉਹ ਇੱਕ ਪਖੰਡੀ ਬਘਿਆੜ ਹੈ ਅਤੇ ਉਹ ਆਪਣੇ ਅਸਲੀ ਸੁਭਾਅ ਨੂੰ ਇਸ ਤਰੀਕੇ ਨਾਲ ਪ੍ਰਗਟ ਕਰਦਾ ਹੈ ਜਿਸ ਤਰ੍ਹਾਂ ਉਹ ਇੱਜੜ ਨੂੰ ਖਾ ਜਾਂਦਾ ਹੈ। ਝੂਠਾ ਨਬੀ ਭੇਡਾਂ ਲਈ ਆਪਣੀ ਜਾਨ ਨਹੀਂ ਡੋਲੇਗਾ ਜਿਵੇਂ ਚੰਗਾਜੜੀ ਕਰਦਾ ਹੈ। ਝੂਠਾ ਨਬੀ ਕੀ ਕਰਦਾ ਹੈ? ਉਹ ਆਪਣੇ ਭੇਡਾਂ ਨੂੰ ਆਪਣੇ ਹਿੱਤਾਂ ਦੀ ਸੇਵਾ ਲਈ ਵਰਤਦਾ ਹੈ, ਉਹ ਭੇਡਾਂ ਨੂੰ ਆਪਣਾ ਆਰਾਮ ਲਈ ਵਰਤਦਾ ਹੈ। ਸਾਨੂੰ ਕਿਸੇ ਵੀ ਵਿਅਕਤੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜੋ ਚਰਚ ਦੀ ਵਰਤੋਂ ਕਰਦਾ ਹੈ, ਜੋ ਪ੍ਰਭੂ ਦੇ ਲੋਕਾਂ ਨੂੰ ਆਪਣੀ ਪ੍ਰਸੰਨਤਾ ਲਈ ਵਰਤਦਾ ਹੈ। ਅਜਿਹੇ ਆਦਮੀ ਦਾ ਪ੍ਰਭਾਵ ਸਾਨੂੰ ਮਸੀਹ ਦੇ ਨੇੜੇ ਨਹੀਂ ਲੈ ਜਾਵੇਗਾ, ਨਾ ਹੀ ਇਹ ਸਾਡੇ ਅੰਦਰ ਚੰਗੇ ਫਲ ਦੇ ਵਿਕਾਸ ਨੂੰ ਉਤਸ਼ਾਹਿਤ ਕਰੇਗਾ। ਦੂਜਾ, ਝੂਠੇ ਪੈਗੰਬਰ ਦੀ ਪਛਾਣ ਉਸਦੇ ਉਪਦੇਸ਼ ਦੇ ਫਲ ਦੁਆਰਾ ਕੀਤੀ ਜਾਂਦੀ ਹੈ। ਜਿਵੇਂ ਕਿ ਪ੍ਰਭੂ ਨੇ ਕਿਹਾ, ਚੰਗੇ ਰੁੱਖ ਚੰਗੇ ਫਲ ਦਿੰਦੇ ਹਨ ਅਤੇ ਮਾੜੇ ਰੁੱਖ ਮਾੜੇ ਫਲ ਦਿੰਦੇ ਹਨ। ਅਧਿਆਪਕ ਵਫ਼ਾਦਾਰ ਅਧਿਆਪਕ ਅਤੇ ਝੂਠੇ ਅਧਿਆਪਕ ਦੋ ਤਰੀਕਿਆਂ ਨਾਲ ਆਪਣੇ ਸੱਚ ਨੂੰ ਪ੍ਰਗਟ ਕਰਦੇ ਹਨ, ਪਹਿਲਾ ਆਪਣੇ ਚਰਿੱਤਰ ਵਿੱਚ ਅਤੇ ਦੂਜਿਆਂ ਦੇ ਚਰਿੱਤਰ ਵਿੱਚ ਉਹਨਾਂ ਦੀ ਸਿੱਖਿਆ ਦੇ ਫਲ ਵਿੱਚ। ਜਿਵੇਂ ਕਿ ਤੁਸੀਂ ਇੱਕ ਨੇਤਾ ਦੇ ਚਰਿੱਤਰ ਨੂੰ ਦੇਖਦੇ ਹੋ ਜੋ ਤੁਹਾਨੂੰ ਇੱਕ ਵਿਚਾਰ ਦਿੰਦਾ ਹੈ ਕਿ ਉਹ ਸੱਚੇ ਹਨ ਜਾਂ ਗਲਤ, ਜਿਵੇਂ ਕਿ ਤੁਸੀਂ ਉਹਨਾਂ ਦੇ ਜੀਵਨ ਵਿੱਚ ਚਰਿੱਤਰ ਦੀਆਂ ਤਬਦੀਲੀਆਂ ਨੂੰ ਦੇਖਦੇ ਹੋ ਜੋ ਉਹਨਾਂ ਦੇ ਉਪਦੇਸ਼ ਨੂੰ ਸੁਣਦੇ ਹਨ, ਜੋ ਕਿ ਤੁਹਾਨੂੰ ਇਹ ਵੀ ਦਰਸਾਉਂਦਾ ਹੈ ਕਿ ਉਹ ਸੱਚੇ ਹਨ ਜਾਂ ਝੂਠੇ ਹਨ, ਕਿ ਉਹ ਮਸੀਹ ਵਾਂਗ ਵੱਧ ਰਹੇ ਹਨ। ਜੇਕਰ ਰੁੱਖ ਚੰਗਾ ਹੈ ਤਾਂ ਚੰਗਾ ਫਲ ਦੇਵੇਗਾ, ਪਰ ਜੇਕਰ ਰੁੱਖ ਮਾੜਾ ਹੈ ਤਾਂ ਮਾੜਾ ਫਲ ਦੇਵੇਗਾ। ਨੰਬਰ 3, ਝੂਠੇ ਪੈਗੰਬਰ ਦੀ ਪਛਾਣ ਉਸ ਦੀਆਂ ਤਰਜੀਹਾਂ ਦੁਆਰਾ ਕੀਤੀ ਜਾਂਦੀ ਹੈ। ਆਖਰੀ ਦਿਨ ਇਹ ਝੂਠੇ ਨਬੀ ਯਿਸੂ ਨੂੰ ਕਹਿਣਗੇ ਕਿ ਅਸੀਂ ਤੁਹਾਡੇ ਨਾਮ 'ਤੇ ਭਵਿੱਖਬਾਣੀ ਨਹੀਂ ਕੀਤੀ, ਭੂਤਾਂ ਨੂੰ ਨਹੀਂ ਕੱਢਿਆ ਅਤੇ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ। ਪਰ ਯਿਸੂ ਉਹਨਾਂ ਦੇ ਦਾਅਵਿਆਂ ਨੂੰ ਰੱਦ ਕਰ ਦੇਵੇਗਾ, ਕਿਉਂਕਿ ਉਹਨਾਂ ਨੇ ਆਗਿਆਕਾਰੀ ਤੋਂ ਪਹਿਲਾਂ ਸਫਲਤਾ ਰੱਖੀ। 21 ਆਇਤ ਵਿੱਚ ਕਹਿੰਦਾ ਹੈ, ਸਿਰਫ ਉਹੀ ਜੋ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦੇ ਹਨ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਝੂਠੇ ਨਬੀ ਉਹਨਾਂ ਦੀ ਸੇਵਾ ਅੱਗੇ ਆਪਣੀ ਸਥਿਤੀ ਰੱਖਦੇ ਹਨ। ਸਭ ਤੋਂ ਸਪਸ਼ਟ ਹੈ ਕਿ ਉਹਨਾਂ ਨੇ ਕਿਰਪਾ ਲਈ ਤੋਹਫ਼ੇ ਬਦਲੇ ਹਨ। ਮੈਂ ਉਸ ਸਭ ਦੇ ਆਯਾਤ ਨੂੰ ਸਮਝਣ ਦਾ ਦਿਖਾਵਾ ਨਹੀਂ ਕਰਦਾ ਜੋ ਯਿਸੂ ਇੱਥੇ ਕਹਿ ਰਿਹਾ, ਪਰ ਇੱਕ ਗੱਲ ਮੈਂ ਜਿਹੜੀ ਸਮਝਦਾ ਉਹ ਇਹ ਹੈ, ਆਇਤ 22 ਵਿੱਚ ਜਿਸ ਦਾ ਜ਼ਿਕਰ ਕੀਤਾ ਗਿਆ, ਤੋਹਫ਼ਿਆਂ ਦਾ ਅਭਿਆਸ ਕਰਨਾ ਅਤੇ ਪਰਮੇਸ਼ੁਰ ਦੀ ਬਚਾਉਣ ਦੀ ਕਿਰਪਾ ਲਈ ਪੂਰੀ ਤਰ੍ਹਾਂ ਅਜਨਬੀ ਹੋਣਾ ਸੰਭਵ ਹੈ। ਸਾਨੂੰ ਮਨੁੱਖ ਦੀਆਂ ਤਰਜੀਹਾਂ ਅਤੇ ਡੂੰਘਿਆਈ ਨਾਲ ਦੇਖਣ ਦੀ ਲੋੜ ਹੈ ਅਤੇ ਸਾਨੂੰ ਆਪਣੇ ਆਪ ਨੂੰ ਵੀ ਦੇਖਣ ਦੀ ਲੋੜ ਹੈ। ਯਿਸੂ ਸਪਸ਼ਟ ਤੌਰ 'ਤੇ ਕਹਿ ਰਿਹਾ ਕਿ ਇੱਥੇ ਝੂਠੇ ਵਿਸ਼ਵਾਸੀ ਹਨ, ਉਹ ਲੋਕ ਜੋ ਆਪਣੇ ਆਪ ਨੂੰ ਵਿਸ਼ਵਾਸੀ ਸਮਝਦੇ ਹਨ ਪਰ ਅਸਲ ਵਿੱਚ ਉਹ ਨਹੀਂ ਹਨ। ਤਾਂ ਤੁਸੀਂ ਆਪਣੇ ਜੀਵਨ ਵਿੱਚ ਕਿਸ ਕਿਸਮ ਦਾ ਫਲ ਲਿਆ ਰਹੇ ਹੋ, ਚੰਗਾ ਫਲ ਜਾਂ ਮਾੜਾ ਫਲ? ਅੰਸ਼ਕ ਤੌਰ 'ਤੇ ਉਹਨਾਂ ਅਧਿਆਪਕਾਂ ਦੁਆਰਾ ਪ੍ਰਭਾਵਿਤ ਹੋਵੇਗਾ ਜਿਨ੍ਹਾਂ ਨੂੰ ਤੁਸੀਂ ਐਤਵਾਰ ਜਾਂ ਇੰਟਰਨੈਟ 'ਤੇ ਸੁਣਦੇ ਹੋ। ਝੂਠੇ ਨਬੀਆਂ ਤੋਂ ਸਾਵਧਾਨ ਰਹੋ, ਉਹ ਬੁਰੇ ਫਲ ਦਿੰਦੇ ਹਨ ਅਤੇ ਉਹ ਤੁਹਾਨੂੰ ਬੁਰੇ ਫਲ ਦੇਣ ਲਈ ਅਗਵਾਈ ਕਰਦੇ ਹਨ। ਤੁਸੀਂ ਅੰਦਰ ਜਾਣ ਲਈ ਗੇਟ ਬਾਰੇ ਆਪਣੀ ਚੋਣ ਕੀਤੀ ਹੈ। ਤੁਹਾਨੂੰ ਉਹ ਫਲ ਚੁਣਨ ਦੀ ਲੋੜ ਹੈ ਜੋ ਤੁਸੀਂ ਪੈਦਾ ਕਰੋਗੇ। ਤੀਜਾ, ਜ਼ਮੀਨ ਬਾਰੇ ਇੱਕ ਚੋਣ ਜਿਸ 'ਤੇ ਅਸੀਂ ਆਪਣਾ ਜੀਵਨ ਉਸਾਰਦੇ ਹਾਂ। ਆਇਤਾਂ 24-27 'ਤੇ ਇੱਕ ਨਜ਼ਰ ਮਾਰੋ। ਫਿਰ ਹਰ ਕੋਈ ਜੋ ਮੇਰੇ ਇਹਨਾਂ ਬਚਨਾਂ ਨੂੰ ਸੁਣਦਾ ਅਤੇ ਉਹਨਾਂ 'ਤੇ ਅਮਲ ਕਰਦਾ ਹੈ ਉਹ ਉਸ ਬੁੱਧੀਮਾਨ ਆਦਮੀ ਵਰਗਾ ਹੈ ਜਿਸ ਨੇ ਚੱਟਾਨ ਉੱਤੇ ਆਪਣਾ ਘਰ ਬਣਾਇਆ ਅਤੇ ਮੀਂਹ ਪਿਆ, ਹੜ੍ਹ ਆਇਆ, ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ, ਪਰ ਉਹ ਨਾ ਡਿੱਗਿਆ ਕਿਉਂ ਜੋ ਪੱਥਰ ਉੱਤੇ ਬਣਾਇਆ ਗਿਆ ਸੀ। ਅਤੇ ਹਰ ਕੋਈ ਜੋ ਮੇਰੀਆਂ ਇਹਨਾਂ ਗੱਲਾਂ ਨੂੰ ਸੁਣਦਾ ਅਤੇ ਉਹਨਾਂ ਉੱਤੇ ਅਮਲ ਨਹੀਂ ਕਰਦਾ ਉਹ ਉਸ ਮੂਰਖ ਵਰਗਾ ਹੈ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ ਅਤੇ ਮੀਂਹ ਪਿਆ, ਹੜ੍ਹ ਆਏ ਅਤੇ ਹਨੇਰੀਆਂ ਵਗੀਆਂ ਅਤੇ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਡਿੱਗ ਪਿਆ ਅਤੇ ਉਹਦਾ ਵੱਡਾ ਨਾਸ ਹੋਇਆ। ਪਹਾੜੀ ਉਪਦੇਸ਼ ਯੇਸੂ ਦੇ ਸਭ ਤੋਂ ਜਾਣੇ ਪਛਾਣੇ ਦ੍ਰਿਸ਼ਟਾਂਤਾਂ ਵਿੱਚੋਂ ਇੱਕ ਨਾਲ ਖਤਮ ਹੁੰਦਾ ਹੈ, ਸਿਆਣਾ ਆਦਮੀ ਅਤੇ ਮੂਰਖ ਆਦਮੀ। ਯੇਸੂ ਸਾਨੂੰ ਦੱਸਦਾ ਹੈ ਕਿ ਜਵਾਬ ਦੇਣ ਦੇ ਦੋ ਤਰੀਕੇ ਹਨ। ਇੱਕ ਹੈ ਪਹਾੜੀ ਉਪਦੇਸ਼ ਨੂੰ ਇਸ ਦੀਆਂ ਸਾਰੀਆਂ ਚੁਣੌਤੀਆਂ ਦੇ ਨਾਲ ਆਗਿਆਕਾਰੀ ਵਿੱਚ ਅਭਿਆਸ ਵਿੱਚ ਲਿਆਉਣਾ, ਦੂਜਾ ਇਸ ਨੂੰ ਨਜ਼ਰਅੰਦਾਜ਼ ਕਰਨਾ। ਪਹਿਲਾ ਹੁੰਗਾਰਾ ਕਿਸੇ ਸਿਆਣੇ ਬੰਦੇ ਦਾ ਜਵਾਬ ਹੁੰਦਾ ਹੈ, ਦੂਜਾ ਜਵਾਬ ਇੱਕ ਮੂਰਖ ਦਾ ਜਵਾਬ ਹੈ। ਇੱਕ ਬੁੱਧੀਮਾਨ ਵਿਅਕਤੀ ਹੈ, ਜ਼ਮੀਨ ਵਿੱਚ ਡੂੰਘੀ ਖੁਦਾਈ ਕਰਦਾ ਹੈ ਅਤੇ ਜਦੋਂ ਤੱਕ ਉਹ ਚੱਟਾਨ ਨੂੰ ਲੱਭ ਲੈਂਦਾ ਹੈ ਅਤੇ ਫਿਰ ਆਪਣੇ ਲਈ ਇੱਕ ਘਰ ਬਣਾਉਂਦਾ ਹੈ। ਪਰ ਉਸ ਗੁਆਂਢੀ ਨੂੰ ਦੇਖੋ ਜੋ ਕੰਧਾਂ ਵਿੱਚ ਵੱਜ ਰਿਹਾ, ਇਮਾਰਤ ਬਣਾਉਣ ਲਈ ਸੁਰੱਖਿਅਤ ਜਗ੍ਹਾ ਲੱਭਣ ਦੀ ਚਿੰਤਾ ਨਹੀਂ ਕਰਦਾ, ਰੇਤ 'ਤੇ ਆਪਣਾ ਇਮਾਰਤ ਬਣਾ ਰਿਹਾ। ਬਿਨਾਂ ਸ਼ੱਕ ਉਹਨਾਂ ਨੇ ਕੰਮ ਨੂੰ ਦੂਜੇ ਵਿਅਕਤੀ ਨਾਲੋਂ ਬਹੁਤ ਜਲਦੀ ਪੂਰਾ ਕੀਤਾ ਹੈ। ਹੋ ਸਕਦਾ ਹੈ ਕਿ ਜਿਹੜਾ ਪਹਿਲਾ ਵਿਅਕਤੀ ਆ ਉਹ ਮੂਰਖ ਦਿਖਾਈ ਦੇਵੇ, ਪਰ ਇੱਥੇ ਮੀਂਹ ਅਤੇ ਤੂਫਾਨ ਆਉਂਦੇ ਹਨ, ਜਿਵੇਂ ਫਲੋਰੀਡਾ ਵਿੱਚ ਆਏ ਤੂਫਾਨ ਜਾਂ ਪਾਕਿਸਤਾਨ ਵਿੱਚ ਆਏ ਹੜ੍ਹ। ਮੀਂਹ ਪੈ ਗਿਆ ਅਤੇ ਹੜ੍ਹ ਆ ਗਏ ਅਤੇ ਕ੍ਰੈਸ਼, ਸਭ ਕੁਛ ਢਹਿ ਗਿਆ, ਰੇਤ 'ਤੇ ਬਣਿਆ ਘਰ ਹੇਠਾਂ ਜਾਂਦਾ ਹੈ। ਹੁਣ ਮੂਰਖ ਕੌਣ ਹੈ? ਇਸ ਲਈ ਇੱਕ ਠੋਸ ਨੀਂਹ 'ਤੇ ਬਣਾਉਣ ਦਾ ਕੀ ਮਤਲਬ ਹੈ? ਇਹ ਸਿਰਫ਼ ਪਰਮੇਸ਼ੁਰ ਦੇ ਉਪਦੇਸ਼ ਸੁਣਨ ਤੋਂ ਥੋੜ੍ਹਾ ਜਿਹਾ ਵੱਧ ਆ। ਇਸ 'ਤੇ ਵਿਸ਼ਵਾਸ ਕਰਨ ਜਾਂ ਇਸ ਨਾਲ ਜਾਣੂ ਹੋਣ ਤੋਂ ਵੀ ਥੋੜ੍ਹਾ ਜਿਹਾ ਵੱਧ। ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਅਤੇ ਫਿਰ ਵੀ ਇੱਕ ਅਧਿਆਤਮਿਕ ਮੂਰਖ ਬਣ ਸਕਦੇ ਹਾਂ। ਜੋ ਬੁੱਧੀਮਾਨ ਵਿਅਕਤੀ ਨੂੰ ਮੂਰਖ ਤੋਂ ਵੱਖਰਾ ਕਰਦਾ ਹੈ ਉਹ ਹੈ ਮਸੀਹ ਦੇ ਬਚਨ ਦੀ ਆਗਿਆਕਾਰੀ। ਜਿਸ ਤਰ੍ਹਾਂ ਸੱਚੇ ਨਬੀ ਅਤੇ ਝੂਠੇ ਪੈਗੰਬਰ ਵਿੱਚ ਫਰਕ ਹੈ ਕਿ ਸੱਚਾ ਨਬੀ ਪਿਤਾ ਦੀ ਇੱਛਾ ਨੂੰ ਪੂਰੀ ਕਰਦਾ ਹੈ, ਅਤੇ ਉਸੇ ਤਰ੍ਹਾਂ ਝੂਠੇ ਅਤੇ ਸੱਚੇ ਮਸੀਹੀ ਵਿੱਚ ਫਰਕ ਹੈ ਕਿ ਸੱਚਾ ਇਸ ਨੂੰ ਅਮਲ ਵਿੱਚ ਲਿਆਉਂਦਾ ਹੈ। ਇਸ ਲਈ ਸਾਡੇ ਕੋਲ ਉਸ ਜ਼ਮੀਨ ਬਾਰੇ ਚੋਣ ਹੈ ਜਿਸ 'ਤੇ ਅਸੀਂ ਆਪਣਾ ਘਰ ਬਣਾਉਣ ਜਾ ਰਹੇ ਹਾਂ। ਜੇ ਅਸੀਂ ਮਸੀਹ ਦੇ ਬਚਨ ਦੀ ਆਗਿਆਕਾਰੀ ਤੋਂ ਇਲਾਵਾ ਕਿਸੇ ਹੋਰ ਚੀਜ਼ 'ਤੇ ਨਿਰਮਾਣ ਕਰਦੇ ਹਾਂ ਤਾਂ ਅਸੀਂ ਮੂਰਖ ਹਾਂ। ਅਸੀਂ ਚੋਣਾਂ ਦੀ ਦੁਨੀਆ ਵਿੱਚ ਚੋਣਾਂ ਨਾਲ ਘਿਰੇ ਹੋਏ ਹਾਂ ਅਤੇ ਫਿਰ ਵੀ ਹਰ ਸਮੇਂ ਪੇਸ਼ ਕੀਤੀਆਂ ਗਈਆਂ ਚੋਣਾਂ ਭਰਮਪੂਰਨ ਹਨ। ਕੌਣ ਪਰਵਾਹ ਕਰਦਾ ਹੈ ਜੇਕਰ ਸਾਡੇ ਕੋਲ ਚੁਣਨ ਲਈ ਕੌਫੀ ਦੀਆਂ 140 ਵੱਖ ਵੱਖ ਕਿਸਮਾਂ ਹਨ? ਚੋਣਾਂ ਨੂੰ ਪਹਿਲਾਂ ਸੈੱਟ ਕਰਨ ਦਾ ਬਿੰਦੂ ਇਹ ਹੈ ਕਿ ਅਸੀਂ ਚੋਣ ਕਰ ਸਕਦੇ ਹਾਂ ਕਿ ਅੱਜ ਕੀ ਮੈਂ ਅੱਜ ਸਵੇਰੇ ਤੁਹਾਡੇ ਵਿੱਚੋਂ ਹਰ ਇੱਕ ਨੂੰ ਪੂਰੀ ਗੰਭੀਰਤਾ ਨਾਲ ਸਾਡੇ ਦੁਆਰਾ ਕੀਤੇ ਗਏ ਚੋਣਾਂ 'ਤੇ ਵਿਚਾਰ ਕਰਨ ਲਈ ਕਹਿ ਸਕਦਾ ਹਾਂ? ਕੀ ਤੁਸੀਂ ਛੋਟੇ ਦਰਵਾਜ਼ੇ ਰਾਹੀਂ ਦਾਖਲ ਹੋਣ ਅਤੇ ਤੰਗ ਰਸਤੇ ਤੋਂ ਚੱਲਣ ਦੀ ਚੋਣ ਕੀਤੀ ਹੈ? ਕੀ ਤੁਸੀਂ ਉਸ ਗੇਟ ਵਿੱਚ ਦਾਖਲ ਹੋਏ ਹੋ? ਇਹ ਜੀਵਨ ਦਾ ਇੱਕੋ ਇੱਕ ਰਸਤਾ ਹੈ। ਕੀ ਤੁਸੀਂ ਉਹਨਾਂ ਨੇਤਾਵਾਂ ਨੂੰ ਚੁਣਿਆ ਹੈ ਜਿਨ੍ਹਾਂ ਦੀ ਤੁਸੀਂ ਸੁਣੋਗੇ ਅਤੇ ਫਲ ਜੋ ਤੁਸੀਂ ਪਾਓਗੇ? ਕੀ ਤੁਹਾਡਾ ਜੀਵਨ ਵਿੱਚ ਚੰਗੇ ਫਲ ਦਾ ਸਬੂਤ ਹੈ? ਇੱਕ ਮਸੀਹੀ ਦੇ ਰੂਪ ਵਿੱਚ ਅਸੀਂ ਅਜਿਹੀ ਕੋਈ ਚੀਜ਼ ਨਹੀਂ ਇੱਕ ਮਸੀਹ ਦੇ ਰੂਪ ਵਿੱਚ ਅਜਿਹੀ ਕੋਈ ਚੀਜ਼ ਨਹੀਂ ਆ ਕਿ ਕੋਈ ਫਲ ਲਿਆਉਣ ਦੀ ਲੋੜ ਨਹੀਂ। ਅਜਿਹਾ ਵਿਅਕਤੀ ਝੂਠਾ ਮਸੀਹ ਹੋ ਸਕਦਾ। ਕੀ ਤੁਸੀਂ ਚੁਣਿਆ ਹੈ ਕਿ ਤੁਸੀਂ ਕਿਸ ਆਧਾਰ 'ਤੇ ਆਪਣਾ ਜੀਵਨ ਬਣਾਓਗੇ? ਮਸੀਹ ਦੀ ਆਗਿਆ ਕਰਨ ਤੋਂ ਇਲਾਵਾ ਹੋਰ ਕੁਝ ਵੀ ਜਿਹੜੀ ਚੁਣਨਾ ਉਹ ਮੂਰਖਤਾ ਆ। ਤੁਸੀਂ ਉਹ ਚੋਣਾਂ ਦੇਖੀਆਂ ਹਨ ਜੋ ਯੇਸੂ ਚਾਹੁੰਦਾ ਹੈ ਕਿ ਅਸੀਂ ਕਰੀਏ, ਹੁਣ ਕੀ ਤੁਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਹੋ? ਹਰ ਕੋਈ ਨਹੀਂ ਜੋ ਮੈਨੂੰ ਕਹਿੰਦਾ ਹੈ ਕਿ ਪ੍ਰਭੂ ਪ੍ਰਭੂ ਸਵਰਗ ਦੇ ਰਾਜ ਦੇ ਵਿੱਚ ਪ੍ਰਵੇਸ਼ ਕਰੇਗਾ, ਪਰ ਸਿਰਫ ਉਹ ਜੋ ਮੇਰੇ ਪਰਮੇਸ਼ਰ ਪਿਤਾ ਦੀ ਇੱਛਾ ਨੂੰ ਪੂਰਾ ਕਰਦੇ ਹਨ। ਆਓ ਅਸੀਂ ਅੱਜ ਸਵੇਰੇ ਆਪਣੇ ਆਪ ਨੂੰ ਸਵਾਲ ਕਰਦੇ ਹੋਏ ਸ਼ਾਂਤ ਚਿੰਤਨ ਵਿੱਚ ਕੁਝ ਮਿੰਟ ਕੱਢੀਏ ਅਤੇ ਪਵਿੱਤਰ ਆਤਮਾ ਦੀ ਸ਼ਕਤੀ ਦੁਆਰਾ ਅੱਜ ਸਵੇਰੇ ਸੁਣੀਆਂ ਕੁਝ ਚੀਜ਼ਾਂ ਲਈ ਵਚਨਬੱਧ ਕਰੀਏ। ਆਮੀਨ।